ਨਾਨਕ ਹੁਕਮ ਹੈ ਜੇ ਬੁੱਝੈ, ਬੁੱਝੈ ਪਾਠ ਹੈ, ਬੁੱਝੈ ਮੋਮਬੱਤੀ ਬੁੱਝਦੀ ਹੈ, ਬਿਜਲੀ ਬੁੱਝਦੀ ਹੈ, ਬੱਲਬ ਬੁੱਝ ਗਿਆ, ਤ੍ਰਿਸ਼ਨਾ ਬੁੱਝਦੀ ਹੈ, ਇਹ ਬੁੱਝਣ ਵਾਲੀਆਂ ਚੀਜ਼ਾਂ ਜਿੱਥੇ ਆਉਣਗੀਆਂ ਉੱਥੇ ਪੋਲਾ ਅੱਖਰ ਹੈ ਬੁੱਝ, ਬੁੱਝ ਗਿਆ। ਜਿੱਥੇ ਬੁੱਝੈ ਸਮਝਣ ਦਾ ਵਾਚਕ ਹੈ ਤਾਂ ਉੱਥੇ ਆਪਾਂ ਨੇ ਬੁੱਝੈ ਤਾਂ ਇਹਨੂੰ ਝੱਜੇ ਦੇ ਉੱਤੇ ਬੱਬੇ 'ਤੇ ਅਧਕ ਲਾ ਕੇ ਬੁੱਝੈ। ਨਾਨਕ ਹੁਕਮ ਹੈ ਜੇ ਬੁੱਝੈ, ਜੇ ਕੋਈ ਹੁਕਮ ਨੂੰ ਸਮਝ ਲਵੇ, ਜੇ ਕੋਈ ਬੁੱਝ ਲਵੇ, ਜੇ ਕੋਈ ਇਸ ਹੁਕਮ ਨੂੰ ਇਉਂ ਬੁੱਝ ਲਏ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ਰ ਆਪ ਹੀ ਹੁੰਦੇ ਨੇਗੇ। ਭੁਲੇਖਾ ਪੈ ਜਾਂਦਾ ਕਈਆਂ ਨੂੰ ਕਿ ਇਹ ਕੁਛ ਨਹੀਂ ਕਰ ਸਕਦੇ, ਇਹ ਨਹੀਂ ਕਰ ਸਕਦੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇੰਨੀ ਤਾਕਤ ਦਿੱਤੀ ਹੁੰਦੀ ਆ, ਉਹ ਜੋ ਮਰਜ਼ੀ ਕਰ ਸਕਦੇ ਨੇ। ਪਰ ਇਹਨਾਂ ਦੀ ਵੀ ਇੱਕ ਸਿਫਤ ਹੈ, ਇਹ ਕਰਦੇ ਨਹੀਂ ਹੈਗੇ। ਜੇ ਜੀ 'ਚ ਆ ਗਿਆ ਤਾਂ ਕਰ ਦਿੰਦੇ ਨੇ, ਨਹੀਂ ਕਰਦੇ ਨਹੀਂ, ਚੁੱਪ ਕਰਕੇ। ਇਹ ਜੋ ਮਰਜ਼ੀ ਕਰ ਦੇਣ, ਜੋ ਕੌਤਕ ਗੁਰੂ ਨਾਨਕ ਸਾਹਿਬ ਨੇ ਕੀਤੇ ਨੇ ਉਹੀ ਕੌਤਕ ਬਿਲਕੁਲ ਉਵੇਂ ਇਹ ਕਰ ਦਿੰਦੇ ਨੇ, ਪਰ ਇਹ ਬਰਾਬਰੀ ਹੋਣ ਕਰਕੇ ਨਹੀਂ ਕਰਦੇ ਕਿ ਫਿਰ ਦੁਨੀਆ ਕੀ ਕਹੂਗੀ ਵੀ ਇਹ ਗੁਰਸਿੱਖ ਹੋ ਕੇ ਗੁਰੂ ਨਾਨਕ ਦੇਵ ਦੀ ਬਰਾਬਰੀ ਕਰਦਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਤੋਂ ਹਮੇਸ਼ਾ ਕੋਈ ਨਾ ਕੋਈ ਕੰਮ ਘੱਟ ਕਰਨਗੇ। ਪਰ ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਕਰ ਸਕਦੇ ਹੋ, ਤੁਹਾਨੂੰ ਹੁਕਮ ਹੈ ਸਾਡਾ, ਜਿਵੇਂ ਮਰਜ਼ੀ ਕਰੀ ਜਾਓ। ਪਰ ਬ੍ਰਹਮ ਗਿਆਨੀ ਐਸਾ ਕਰਦੇ ਨਹੀਂ, ਕਿਉਂਕਿ ਉਹ ਰਹਿੰਦੇ ਨੇ ਆਗਿਆ ਦੇ ਵਿੱਚ। ਮਹਾਰਾਜ ਕਹਿੰਦੇ ਜੇ ਇਉਂ ਹੁਕਮ ਸਮਝ ਲਏ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ ਤਾਂ ਹਉਮੈ ਕਹਿ ਨਾ ਕੋਏ, ਫਿਰ ਕੋਈ ਹਉਮੈ ਦੇ ਵਾਕ ਨਹੀਂ ਕਹਿ ਸਕਦਾ ਉਹਨਾਂ ਦੇ ਅੱਗੇ, ਫਿਰ ਹਉਮੈ ਦਾ ਬਚਨ ਨਹੀਂ ਕਰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਹੁਕਮ ਨੂੰ ਮੰਨਣ ਵਾਲੇ ਵੀ ਨੇ, ਇੱਕ ਤਾਂ ਹੁਕਮ ਕੌਣ ਕਰਦਾ? ਪਰਮੇਸ਼ਰ। ਹੁਕਮੀ ਹੋਵਨੇ ਆਕਾਰ, ਹੁਕਮ ਦੇ ਵਿੱਚ ਆਕਾਰ ਬਣੇ ਨੇ। ਇੱਕ ਹੁਕਮ ਨੂੰ ਮੰਨਦੇ 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 ਹੁਕਮੀ ਦਾ ਹੀ ਆਕਾਰ ਬਣ ਜਾਂਦੇ ਨੇ। ਇੱਕ ਹੁਕਮੀ ਨੇ ਹੀ ਆਕਾਰ ਧਾਰਿਆ ਗੁਰੂ ਨਾਨਕ ਦੇਵ ਜੀ ਰੂਪ। ਅਤੇ ਇਸੇ ਪ੍ਰਕਾਰ ਜਿਹੜਾ ਜਗਿਆਸੂ ਹੈ, ਜਿਹੜੀ ਸੰਗਤ ਹੈ, ਇਹ ਵੀ ਜਿੰਨਾ ਜਿਹੜਾ ਹੈ ਸਾਡੇ 'ਚੋਂ ਕੋਈ ਵੀ ਬੰਦਾ ਸਤਿਗੁਰੂ ਜੀ ਦੇ ਹੁਕਮ ਨੂੰ ਇੰਨ ਬਿੰਨ ਮੰਨਣ ਲੱਗ ਜਾਵੇ ਵੀ ਮੈਂ ਨਾਂਹ ਨਹੀਂ ਕਰਨੀ ਕਿਸੇ ਗੱਲ ਨੂੰ, ਜਿਵੇਂ ਭਾਈ ਮੰਝ ਨੇ ਨਾਂਹ ਨਹੀਂ ਕੀਤੀ। ਭਾਈ ਮੰਝ ਨੂੰ ਅੰਤ ਨੂੰ ਸਤਿਗੁਰੂ ਮਹਾਰਾਜ ਆਪ ਲੈਣ ਗਏ, ਨੰਗੇ ਚਰਨੀ ਉੱਠ ਕੇ ਦੌੜ ਲਏ, ਜਾ ਕੇ ਗਲਵੱਕੜੀ ਵਿੱਚ ਲਿਆ ਸੀ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰਾ। ਭਾਈ ਮੰਝ ਤੂੰ ਮੇਰਾ ਜਹਾਜ਼ ਹੈ, ਜਿਹੜਾ ਤੇਰੀ ਸਾਖੀ ਸੁਣੂਗਾ ਤੈਨੂੰ ਯਾਦ ਕਰੂਗਾ, ਦੁਨੀਆਂ 'ਚੋਂ ਪਾਰ ਹੋ ਜਾਇਆ ਕਰੂਗਾ। ਐਡੀ ਵੱਡੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਗੁਰਸਿੱਖ ਨੂੰ ਮਹਾਨਤਾ ਦਿੰਦੇ ਨੇ। ਹੁਕਮੀ ਦਾ ਹੁਕਮ ਮੰਨਣ ਕਰਕੇ ਬਾਬਾ ਬੁੱਢਾ ਜੀ ਇੰਨੇ ਵੱਡੇ ਬਣ ਗਏ ਕਿ ਅਖੀਰ ਜਦ ਮਹਾਰਾਜ ਸੰਸਕਾਰ ਵੇਲੇ ਤਾਂ ਜਾਣਾ ਹੀ ਜਾਣਾ ਸੀ, ਜਦ ਬਾਅਦ ਵਿੱਚ ਕੱਲ੍ਹ ਦੇ ਪ੍ਰਸੰਗ ਵਿੱਚ ਫੇਰ ਇਸ ਤਰ੍ਹਾਂ ਹੀ ਹੋਇਆ, ਸ਼ਿਕਾਰ ਖੇਡਦੇ ਖੇਡਦੇ ਫਿਰ ਬਾਬਾ ਬੁੱਢਾ ਜੀ ਦੀ ਬੀੜ ਚਲੇ ਗਏ ਛੇਵੇਂ ਪਾਤਸ਼ਾਹ। ਭਾਈ ਗੁਰਦਾਸ ਜੀ ਨੂੰ ਕਹਿੰਦੇ ਜਿੱਥੇ ਬਾਬਾ ਜੀ ਭਗਤੀ ਕਰਿਆ ਕਰਦੇ ਸੀ, ਜਿੱਥੇ ਰਹਿੰਦੇ ਹੁੰਦੇ, ਉਹ ਥਾਂ ਦੇ ਦਰਸ਼ਨ ਕਰਾਓ। ਬੜਾ ਘਾਹ ਉੱਗ ਗਿਆ ਚਾਰੇ ਪਾਸੇ, ਥਾਂ ਲੱਭ ਲਿਆ। ਕਹਿੰਦੇ ਜੀ ਆਹ ਥਾਂ ਜੀ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਬਾ ਬੁੱਢਾ ਜੀ ਤਪੱਸਿਆ ਕਰਦੇ ਰਹੇ ਨੇ, ਭਗਤੀ ਕਰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹ ਥਾਂ ਨੂੰ ਮੱਥਾ ਟੇਕਿਆ, ਜਾ ਕੇ ਸਾਰੀ ਸੰਗਤ ਨੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਕਹਿੰਦੇ ਸਾਧ ਸੰਗਤ ਜੀ, ਇਹ ਥਾਂ ਦੇ ਉੱਤੇ ਇੰਨੇ ਜਪਜੀ ਸਾਹਿਬ ਦੇ ਪਾਠ ਹੋਏ ਨੇ, ਇੰਨੇ ਸੁਖਮਨੀ ਸਾਹਿਬ ਦੇ ਪਾਠ ਹੋਏ ਨੇ, ਇਹ ਥਾਂ ਦੀ ਤਾਂ ਧੂੜੀ ਮਸਤਕ ਨੂੰ ਲਾਉਣ ਵਾਲੀ ਹੈ, ਜਿੱਥੇ ਮੇਰਾ ਪਿਆਰਾ ਬੈਠਾ, ਜਿਨ੍ਹਾਂ ਦੇ ਬਚਨਾਂ ਨਾਲ ਸਾਡਾ ਅਵਤਾਰ ਹੋਇਆ, ਜਿਨ੍ਹਾਂ ਨੇ ਸਾਨੂੰ ਬ੍ਰਹਮ ਵਿੱਦਿਆ ਦੀ ਦਾਤ ਦਿੱਤੀ ਹੈ, ਜਿਨ੍ਹਾਂ ਨੇ ਸਾਨੂੰ ਸ਼ਸਤਰ ਵਿੱਦਿਆ ਸਿਖਾਈ ਹੈ, ਉਹਨਾਂ ਗੁਰਮੁਖਾਂ ਪਿਆਰਿਆਂ ਦਾ ਸਥਾਨ ਹੈ, ਸਾਧ ਸੰਗਤ ਦਰਸ਼ਨ ਕਰ ਲਓ, ਪੁੰਨਾ ਵਾਲਾ ਥਾਂ ਹੈ। ਇਉਂ ਕਹਿ ਕੇ ਮਹਾਰਾਜ ਨੇ ਬੜੀ ਸਲਾਹਤਾ ਕੀਤੀ ਬਾਬਾ ਬੁੱਢਾ ਜੀ ਦੇ ਅਸਥਾਨ ਦੀ ਅਤੇ ਬਾਬਾ ਜੀ ਦੀ। ਅਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੂਸਰੀ ਪੌੜੀ 'ਚ ਆਪਾਂ ਨੂੰ ਇਹ ਸਮਝਾਇਆ ਕਿ ਹੁਕਮੀ ਅਕਾਲ ਪੁਰਖ ਆਪਣਾ ਆਕਾਰ ਤਾਂ ਬਣਾਉਂਦਾ ਹੀ ਬਣਾਉਂਦਾ, ਬ੍ਰਹਮ ਗਿਆਨੀ ਦੇ ਰੂਪ ਵਿੱਚ ਜਾਂ ਬ੍ਰਹਮ ਰੂਪ ਹੋ ਕੇ ਦਸ ਰੂਪ, ਪਰ ਆਪਣਿਆਂ ਨੂੰ ਅੱਗੇ ਵੀ ਆਪਣੇ ਬਣਾ ਲੈਂਦਾ ਸਰੂਪ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਆਪਣਾ ਰੂਪ ਫਿਰ ਆਪਾਂ ਨੂੰ ਅੱਗੇ ਦੇ ਦਿੱਤਾ ਕਲਗੀਧਰ ਮਹਾਰਾਜ ਨੇ, ਕਹਿੰਦੇ ਇਹ ਮੇਰਾ ਰੂਪ ਹੈ। ਕਿੰਨੀ ਵੱਡੀ ਵਡਿਆਈ ਦਿੱਤੀ, ਆਪਣਾ ਆਕਾਰ ਬਣਾ ਲਿਆ ਆਪਾਂ ਨੂੰ। ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਹੁਣ ਸਿੱਧ ਕਹਿਣ ਲੱਗੇ ਚਲੋ ਉਹਦਾ ਹੁਕਮ ਤਾਂ ਤੁਸੀਂ ਨਹੀਂ ਦੱਸ ਸਕੇ ਕਿੰਨਾ ਕੁ ਵੱਡਾ, ਪਰ ਕਿਰਪਾ ਕਰਕੇ ਇੰਨਾ ਤਾਂ ਦੱਸ ਦਿਓ ਕਿ ਵਾਹਿਗੁਰੂ ਦੇ ਅੰਦਰ ਬਲ ਕਿੰਨਾ ਕੁ ਹੈ। ਭਈ ਜੇ ਬਲ ਹੀ ਦੱਸਣਗੇ ਤਾਂ ਵੀ ਆਪਾਂ ਅੰਦਾਜ਼ਾ ਲਾ ਲਵਾਂਗੇ ਕਿ ਵਾਹਿਗੁਰੂ ਇੰਨਾ ਕੁ ਵੱਡਾ। ਗੁਰੂ ਨਾਨਕ ਦੇਵ ਜੀ ਇੱਥੇ ਜਿਹੜਾ ਅਰਥ ਕਰਦੇ ਹਾਂ ਆਪਾਂ, ਇਹ ਨਿਖੇਧ ਪੱਖ ਕਹਿੰਦੇ ਨੇ ਇਹਨੂੰ, ਇੱਕ ਵਿਧੀ ਪੱਖ ਦੇ ਅਰਥ ਹੁੰਦੇ ਨੇ, ਉਹ ਦੂਜੀ ਵਾਰੀ ਆਉਣਗੇ। ਨਿਖੇਧ ਪੱਖ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਨੇ, ਗਾਵੇ ਕੋ ਤਾਣ, ਕੌਣ ਹੈ ਜਿਹੜਾ ਵਾਹਿਗੁਰੂ ਦੇ ਤਾਣ ਬਲ ਨੂੰ ਗਾ ਸਕਦਾ, ਕੌਣ ਗਾ ਸਕਦਾ, ਜਿਹੜਾ ਇੱਕ ਛਿੰਨ ਦੇ ਵਿੱਚ ਸ੍ਰਿਸ਼ਟੀ ਸਾਜਦਾ, ਇੱਕ ਛਿੰਨ ਵਿੱਚ ਨਾਸ ਕਰਦਾ, ਸਰਬ ਵਿਆਪਕ ਹੈ, ਪੂਰਨ ਹੈ, ਉਹਦੇ ਬਲ ਨੂੰ ਕੌਣ ਗਾ ਸਕਦਾ। ਹੋਵੇ ਕਿਸੇ ਤਾਣ, ਜੇ ਕਿਸੇ 'ਚ ਤਾਣ ਓਨਾ ਬਲ ਹੋਵੇਗਾ ਤਾਂਹੀਓ ਉਹਨੂੰ ਕੋਈ ਗਾ ਸਕਦਾ। ਜੇ ਕੋਈ ਵਾਹਿਗੁਰੂ ਜਿੱਡਾ ਹੀ ਹੋਵੇ ਤਾਂ ਉਹੀ ਉਹਦੇ ਗੁਣ ਗਾ ਸਕਦਾ, ਵਾਹਿਗੁਰੂ ਦੇ ਗੁਣ ਕੋਈ ਨਹੀਂ ਗਾ ਸਕਦਾ, ਨਾ ਉਹਦੇ ਬਲ ਨੂੰ ਕੋਈ ਗਾ ਸਕਦਾ। ਉਹਨਾਂ ਨੂੰ ਇਹ ਸੀ ਵੀ ਗੁਰੂ ਨਾਨਕ ਦੇਵ ਜੀ ਦੱਸਣਗੇ ਕਿ ਵਾਹਿਗੁਰੂ ਦਾ ਇੰਨਾ ਕੁ ਬਲ ਹੈ, ਜੇ ਬਲ ਦੱਸਣਗੇ ਤਾਂ ਆਪਾਂ ਅੰਦਾਜ਼ਾ ਲਾ ਲਵਾਂਗੇ ਰੱਬ ਦਾ। ਪਰ ਮਹਾਰਾਜ ਕਹਿੰਦੇ ਕੌਣ ਗਾ ਸਕਦਾ ਭਾਈ ਉਹਦੇ ਬਲ ਨੂੰ, ਕੋਈ ਨਹੀਂ ਗਾ ਸਕਦਾ। ਹਾਂ ਜੇ ਕਿਸੇ 'ਚ ਉਹਨਾਂ ਬਲ ਹੋਵੇ ਤਾਂ ਗਾ ਸਕਦਾ, ਨਹੀਂ ਤਾਂ ਆਪ ਵੀ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਨਕ ਕਥਨਾ ਕਰੜਾ ਸਾਰ, ਬਹੁਤ ਔਖਾ ਪਰਮਾਤਮਾ ਬਾਰੇ ਕਹਿਣਾ ਔਖਾ ਹੈ। ਗਾਵੇ ਕੋ ਦਾਤ ਜਾਣੇ ਨੀਸਾਨ, ਕੌਣ ਹੈ ਜਿਹੜੀਆਂ ਉਹਦੀਆਂ ਦਾਤਾਂ ਨੂੰ ਗਾ ਸਕਦਾ, ਦੱਸ ਸਕਦਾ ਕੋਈ ਵਾਹਿਗੁਰੂ ਕਿੰਨੀਆਂ ਦਾਤਾਂ ਦਿੰਦੇ ਨੇ, ਨਿਸ਼ਾਨ ਪ੍ਰਗਟ ਕਰ ਕਰਕੇ ਉਹਦੀਆਂ ਨਿਸ਼ਾਨੀਆਂ ਦੱਸ ਸਕਦਾ ਕੋਈ ਕਿ ਵਾਹਿਗੁਰੂ ਨੇ ਇੰਨੀਆਂ ਦਾਤਾਂ ਦਿੱਤੀਆਂ। ਅੱਜ ਤੱਕ ਕਿੰਨੀਆਂ ਦਾਤਾਂ ਦਿੱਤੀਆਂ ਰੱਬ ਨੇ ਦੁਨੀਆ ਨੂੰ, ਪਹਿਲਾਂ ਤਾਂ ਆਪਾਂ ਦੁਨੀਆ ਦਾ ਅੰਦਾਜ਼ਾ ਹੀ ਨਹੀਂ ਲਾ ਸਕਦੇ ਕਿ ਕਿੰਨੀ ਦੁਨੀਆ ਹੋਈ ਹੈ, ਅਤੇ ਕਿੰਨੇ ਬ੍ਰਹਿਮੰਡਾਂ 'ਚ ਕਿੰਨੀਆਂ ਸ੍ਰਿਸ਼ਟੀਆਂ, ਕਿੰਨੀਆਂ ਧਰਤੀਆਂ, ਅਤੇ ਕਿੰਨੇ ਬੰਦੇ ਨੇ, ਕਿੰਨੇ ਜੀਵ ਜੰਤ ਨੇ, ਕਿੰਨਿਆਂ ਨੂੰ ਕਿੰਨੀਆਂ ਦਾਤਾਂ ਦਿੱਤੀਆਂ। ਅੱਜ ਤੱਕ ਇਹ ਕੋਈ ਜਾਣ ਹੀ ਨਹੀਂ ਸਕਿਆ, ਸਿੱਧੋ ਇਸ ਗੱਲ ਨੂੰ ਨਹੀਂ ਕੋਈ ਸਮਝ ਸਕਿਆ। ਗਾਵੇ ਕੋ ਗੁਣ ਵਡਿਆਈਆਂ ਚਾਰ, ਕਹਿੰਦੇ ਉਹਦੀਆਂ ਫਿਰ ਵਡਿਆਈਆਂ ਦੱਸ ਦਿਓ, ਉਹਦੇ ਗੁਣ ਹੀ ਦੱਸ ਦਿਓ। ਮਹਾਰਾਜ ਕਹਿੰਦੇ ਕੌਣ ਗਾ ਸਕਦਾ ਉਹਦੀਆਂ, ਵਾਹਿਗੁਰੂ ਦੇ ਗੁਣ ਕੌਣ ਦੱਸ ਸਕਦਾ। ਵੀ ਜੇ ਤੁਸੀਂ ਕਹੋ ਮੈਂ ਸਾਰੇ ਗੁਣ ਉਹਦੇ ਗਾ ਲਏ, ਤੁਹਾਨੂੰ ਨਹੀਂ ਪਤਾ ਕਿ ਸ਼ੇਸ਼ ਨਾਗ 1000 ਜ਼ੁਬਾਨ ਮੂੰਹ ਦੇ ਨਾਲ, 2000 ਜ਼ੁਬਾਨਾਂ ਦੇ ਨਾਲ ਉਹਦੇ ਰੋਜ਼ ਨਵੇਂ ਗੁਣ ਗਾਉਂਦਾ, ਉਹ ਨਹੀਂ ਪੂਰੀ ਪਾ ਸਕਿਆ, ਅਤੇ ਉਹਦੀਆਂ ਵਡਿਆਈਆਂ ਨੂੰ ਕੌਣ ਗਾ ਸਕਦਾ। ਉਹਦੇ ਚਾਰ ਤੋਂ ਭਾਵ ਸੁੰਦਰ ਵਡਿਆਈਆਂ ਜਿਹੜੀਆਂ ਨੇ, ਚਾਰ ਦਾ ਅਰਥ ਸੁੰਦਰ, ਸੁੰਦਰ ਵਡਿਆਈਆਂ ਨੂੰ ਕੌਣ ਗਾ ਸਕਦਾ, ਉਹਦੇ ਗੁਣਾਂ ਨੂੰ ਕੌਣ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ। ਕਿ ਤੁਸੀਂ ਕਹਿ ਸਕਦੇ ਹੋ ਮਹਾਰਾਜ ਕਹਿੰਦੇ, ਜਦੋਂ ਉਹਦੇ ਕੋਈ ਗੁਣ ਗਾ ਹੀ ਨਹੀਂ ਸਕਦਾ ਤਾਂ ਫਿਰ ਅਸੀਂ ਕਿਵੇਂ ਗਾ ਸਕਦੇ ਹਾਂ, ਸੰਪੂਰਨ ਗੁਣ ਨਹੀਂ ਕਹਿ ਸਕਦਾ ਕੋਈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਹਿੰਦੇ ਮਹਾਰਾਜ ਚਲੋ ਆਮ ਬੰਦਾ ਤਾਂ ਨਹੀਂ ਗਾ ਸਕਦਾ, ਜਿਹੜੇ ਬੜੇ ਬੜੇ ਬਿਆਸ ਵਰਗੇ ਵਿਦਵਾਨ ਹੋਏ ਨੇ, ਬੜੇ ਬੜੇ ਦੁਨੀਆਂ ਦੇ ਅੰਦਰ ਹੋਰ ਵਿਦਵਾਨ ਹੋਏ ਨੇ, ਕਿ ਉਹ ਵੀ ਨਹੀਂ ਗਾ ਸਕੇ ਪਰਮੇਸ਼ਰ ਨੂੰ, ਉਹ ਵੀ ਨਹੀਂ ਦੱਸ ਸਕੇ ਕਿੱਡਾ ਵੱਡਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੌਣ ਗਾ ਸਕਦਾ ਵਿਖਮ, ਜੋ ਕਠਨ ਵਿੱਦਿਆ ਦੇ ਰਾਹੀਂ ਉਹਦੇ ਵਿਚਾਰਾਂ ਨੂੰ ਗਾ ਸਕਦਾ, ਕੋਈ ਵਿਚਾਰ ਕਰ ਸਕਦਾ ਕਿ ਉਪਨਿਸ਼ਦਾਂ ਰਾਹੀਂ, ਕਿ ਵੇਦਾਂ ਰਾਹੀਂ, ਕਿ ਸ਼ਾਸਤਰਾਂ ਰਾਹੀਂ, ਕਿ ਸਿਮਰਤੀਆਂ ਰਾਹੀਂ, ਉਹ ਤਾਂ ਉਹਦਾ ਅੰਤ ਹੀ ਨਹੀਂ ਪਾ ਸਕਦੇ। ਜਦੋਂ ਉਸ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ, ਜਦੋਂ ਪਿਆਰਿਆਂ ਦਾ ਅੰਤ ਨਹੀਂ ਪਾ ਸਕਦੇ, ਤੇ ਫਿਰ ਵਾਹਿਗੁਰੂ ਦਾ ਅੰਤ ਕਿੱਥੋਂ ਪਾ ਲੈਣਾ, ਜਦੋਂ ਉਹਦੀ ਮਾਇਆ ਦਾ ਕੋਈ ਅੰਤ ਨਹੀਂ ਪਾ ਸਕਦਾ। ਜੇ ਕੋਈ ਕਹੇ ਮੈਂ ਕਠਨ ਵਿੱਦਿਆ ਦੇ ਰਾਹੀਂ ਉਹਦਾ ਅੰਤ ਪਾ ਲਵਾਂਗਾ, ਜਿਵੇਂ ਅੱਜ ਦੇ ਯੁੱਗ ਵਿੱਚ ਕਠਨ ਤੋਂ ਕਠਨ ਕੰਮ ਜਿਹੜੇ ਕੰਪਿਊਟਰ ਕਰ ਦਿੰਦਾ, ਜਾਂ ਹੋਰ ਕੋਈ ਹਿਸਾਬ ਕਿਤਾਬ ਨਾਲ ਬੰਦੇ ਆਪਣੇ ਹਿਸਾਬ ਕੱਢ ਲੈਂਦੇ ਨੇ, ਮਾਇਆ ਦੇ ਹਿਸਾਬ ਕਿਤਾਬ ਤਾਂ ਆਪਾਂ ਕਰ ਸਕਦੇ ਹਾਂ ਬਾਕੀ ਸਾਰੇ ਕੰਮਾਂ ਦੇ ਨਾਲ, ਪਰ ਔਖੀ ਤੋਂ ਔਖੀ ਵਿੱਦਿਆ ਰਾਹੀਂ ਪਰਮਾਤਮਾ ਦਾ ਕੋਈ ਗੁਣ ਨਹੀਂ ਗਾ ਸਕਦਾ, ਕੋਈ ਉਹਦਾ ਸਿਰਾ ਨਹੀਂ ਹੈਗਾ, ਉਹਦੀ ਵਿੱਦਿਆ ਬਾਰੇ ਕੋਈ ਗਿਆਨ ਨਹੀਂ। ਜਿਵੇਂ ਕਿਸੇ ਨੇ ਦੇਵਤੇ ਤੋਂ ਵਰ ਲੈ ਲਿਆ ਕਿ ਮੈਨੂੰ ਥੋੜ੍ਹਾ ਜਿਹਾ ਵਿੱਦਿਆ ਦਾ ਗਿਆਨ ਹੋਵੇ, ਅੰਦਰੂਨੀ ਵਿੱਦਿਆ ਹੁੰਦੀ, ਇੱਕ ਮਸਤਕ ਦੇ ਲੇਖ ਪੜ੍ਹਨ ਦੀ ਵਿੱਦਿਆ, ਇਹ ਆਮ ਕਿਸੇ ਨੂੰ ਨਹੀਂ ਪਤਾ ਲੱਗਦੀ। ਸੋ ਜਿਵੇਂ ਇਸ ਬ੍ਰਾਹਮਣ ਨੇ ਵਰ ਲੈ ਲਿਆ ਦੇਵਤੇ ਤੋਂ, ਤੁਰਿਆ ਜਾਂਦੇ ਇੱਕ ਖੋਪੜੀ ਦੇਖੀ ਬੰਦੇ ਦੀ, ਡੁੱਗੀ ਪਈ ਖੋਪੜੀ, ਪੁਰਾਣੀ ਕੋਈ ਪਈ ਹੈ, ਦੇਖ ਕੇ ਪੜ੍ਹਿਆ ਉਹਨੇ, ਇਹ ਖੋਪੜੀ ਇੱਕ ਬ੍ਰਾਹਮਣ ਦੇਖੇਗਾ, ਫਿਰ ਉਹਨੂੰ ਚੁੱਕ ਕੇ ਘਰ ਲੈ ਜਾਏਗਾ, ਫਿਰ ਅੱਗੇ ਪਤਾ ਨਹੀਂ ਕੀ ਹੋਵੇਗਾ। ਅੱਗੇ ਐਵੇਂ ਲਿਖਿਆ ਸੀ, ਲਿਜਾ ਕੇ ਉਹਨੇ ਸੰਦੂਕ ਦੇ ਵਿੱਚ ਰੱਖ ਲਈ, ਸੋ ਉਹਦੇ ਘਰ ਵਾਲੀ ਨੇ ਸੋਚਿਆ ਸ਼ਾਇਦ ਕਿਤੇ ਮੈਨੂੰ ਮਾਰਨ ਵਾਸਤੇ ਕੋਈ ਟੂਣਾ ਟਾਮਣ ਜਿਹਾ ਕੀਤਾ ਹੋਇਆ। ਉਹਨੇ ਚੁੱਕ ਕੇ ਖੋਪੜੀ ਛੱਪੜ ਵਿੱਚ ਸੁੱਟ ਦਿੱਤੀ। ਜਦੋਂ ਆਇਆ ਵਾਪਸ ਕਹਿੰਦੇ ਇੱਥੇ ਇੱਕ ਚੀਜ਼ ਪਈ ਸੀ, ਕਹਿੰਦੇ ਹਾਂ ਮੈਨੂੰ ਮਾਰਨ ਵਾਸਤੇ ਤੂੰ ਰੱਖੀ ਹੋਣੀ ਆ। ਉਹਨੂੰ ਸ਼ੰਕਾ ਹੋ ਗਈ, ਕਹਿੰਦੇ ਉਹ ਕਿੱਥੇ ਆ? ਕਹਿੰਦੇ ਛੱਪੜ ਵਿੱਚ ਸੁੱਟ ਦਿੱਤੀ। ਕਹਿੰਦੇ ਬਸ ਉਹ ਤਾਂ ਇਹੀ ਲਿਖਿਆ ਸੀ ਵੀ ਅੱਗੇ ਪਤਾ ਨਹੀਂ ਕੀ ਹੋਵੇਗਾ। ਇਸ ਕਰਕੇ ਪਰਮੇਸ਼ਰ ਦੀ ਸੰਪੂਰਨ ਵਿੱਦਿਆ ਨੂੰ ਨਹੀਂ ਕੋਈ ਜਾਣ ਸਕਦਾ। ਸੋ ਇਸ ਪ੍ਰਕਾਰ ਦੂਜਾ ਪ੍ਰਮਾਣ ਇਹ ਵਿੱਦਿਆ ਦਾ ਇਹ ਵੀ ਆ, ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਤੁਰੇ ਜਾ ਰਹੇ ਨੇ। ਸੋ ਕਬਰਾਂ ਸੀ ਕਾਫੀ ਸਾਰੀਆਂ, ਉੱਥੇ ਖੋਪੜੀ ਪਈ ਦੇਖੀ, ਕਿੰਨਾ ਚਿਰ ਖੜੇ ਰਹੇ, ਫਿਰ ਹੱਸ ਕੇ ਅੱਗੇ ਚੱਲ ਪਏ। ਹੁਣ ਨਾਲਦਿਆਂ ਨੂੰ ਫਿਰ ਸ਼ੰਕਾ ਹੋ ਜਾਂਦੀ ਵੀ ਹੱਸੇ ਕਿਉਂ, ਉਹ ਖੋਪੜੀ 'ਚ ਕੀ ਸੀਗਾ? ਕਹਿੰਦੇ ਨਹੀਂ ਕੋਈ ਗੱਲ ਨਹੀਂ। ਕਾਫੀ ਪਹਿਲਾਂ ਟਾਲਦੇ ਰਹੇ, ਫਿਰ ਜਦੋਂ ਬਹੁਤੇ ਪਿੱਛੇ ਪੈ ਜਾਣ, ਕਹਿੰਦੇ ਆਹ ਜਿਹੜੇ ਬੰਦੇ ਦੀ ਖੋਪੜੀ ਆ ਨਾ, ਇਹ ਅਰਬਾਂ ਪਤੀ ਆਦਮੀ ਸਿੱਖ। ਕਹਿੰਦੇ ਮੈਨੂੰ ਤਾਂ ਹਾਸਾ ਆਇਆ ਵੀ ਇਹਦੇ ਮਸਤਕ 'ਤੇ ਜੋ ਲੇਖ ਲਿਖੇ ਮੈਂ ਪੜ੍ਹੇ ਨੇ, ਕਹਿੰਦੇ ਦੇਖੋ ਅਰਬਾਂ ਪਤੀ ਬੰਦਾ ਹੋ ਕੇ ਇੰਨਾ ਕੁਝ ਹੋ ਕੇ ਅੱਜ ਇਹਦੀ ਖੋਪੜੀ ਇੱਥੇ ਪੈਰਾਂ 'ਚ ਰੁਲਦੀ ਪਈ। ਸੋ ਇਸ ਕਰਕੇ ਉਹ ਜੇ ਅਕਾਲ ਪੁਰਖ ਦੀ ਵਿੱਦਿਆ ਨਾ, ਵਿੱਦਿਆ ਆਪਾਂ ਸਮਝ ਨਹੀਂ ਸਕਦੇ, ਵਿੱਦਿਆ ਦੁਆਰਾ ਗੁਣ ਵੀ ਨਹੀਂ ਗਾ ਸਕਦੇ, ਨਾ ਉਹਦੀ ਵਿੱਦਿਆ ਨੂੰ ਸਮਝ ਸਕਦੇ ਹਾਂ। ਗਾਵੈ ਕੋ ਸਾਜ ਕਰੇ ਤਨਖੇ, ਕੌਣ ਗਾ ਸਕਦਾ ਕਿ ਵਾਹਿਗੁਰੂ ਕਿਵੇਂ ਸਰੀਰ ਸਾਜਦਾ ਅੰਦਰ? ਇਹ ਤਾਂ ਆਪਾਂ ਕਹਿੰਦੇ ਹਾਂ ਕਿ ਬਾਲਕ ਨੇ ਜਨਮ ਲਿਆ, ਪਰ ਵਾਹਿਗੁਰੂ ਜਿਹੜਾ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨ੍ਹਾਂ ਉਭਾਰਿਆ, ਉਹ ਕਿਵੇਂ ਬਣਾਤਾ ਤੈਨੂੰ? ਇਹ ਨਹੀਂ ਕੋਈ ਜਾਣ ਸਕਿਆ। ਫਿਰ ਸਾਜ ਕੇ ਜੀਵ ਨੂੰ ਬਣਾ ਕੇ ਫਿਰ ਜਦੀ ਪਰਾਰਬਧ ਮੁਤਾਬਕ ਅੰਤ ਨੂੰ ਖੇ ਕਰ ਦਿੰਦਾ, ਇਹਨੂੰ ਫਿਰ ਸਵਾਹ ਬਣਾ ਦਿੰਦਾ ਇਹਦੀ। ਪਹਿਲਾਂ ਸਾਜ ਦਾ ਵੀ ਆਪ ਹੀ ਹੈ, ਫਿਰ ਖੇ ਵੀ ਆਪ ਹੀ ਬਣਾ ਦਿੰਦਾ ਵਾਹਿਗੁਰੂ। ਗਾਵੈ ਕੋ ਜੀ ਲੈ ਫਿਰਦੇ, ਇਹ ਕਹਿੰਦੇ ਕੌਣ ਗਾ ਸਕਦਾ ਜਿਹੜਾ ਵਾਹਿਗੁਰੂ ਦੇਖੋ ਪਹਿਲਾਂ ਪਰਾਰਬਧ ਮੁਤਾਬਕ ਇਹਨੂੰ ਜੀਵ ਆਤਮਾ ਦਿੰਦਾ ਹੈ, ਫਿਰ ਪਰਾਰਬਧ ਮੁਤਾਬਕ ਵਾਪਸ ਲੈ ਲੈਂਦਾ, ਫਿਰ ਪਰਾਰਬਧ ਅਗਲੇ ਜਨਮ ਦੀ ਮੁਤਾਬਕ ਇਹਨੂੰ ਫਿਰ ਜੀ ਦੇ ਦਿੰਦਾ, ਫਿਰ ਜੀਵ ਆਤਮਾ ਕਿਸੇ ਰੂਪ ਵਿੱਚ ਦੇ ਦਿੰਦਾ। ਕਦੇ ਛਿਪਕਲੀ ਬਣ ਗਿਆ, ਕਦੇ ਸੱਪ ਬਣ ਗਿਆ, ਕਦੇ ਠੂਹਾਂ ਬਣ ਗਿਆ, ਕਦੇ ਬੰਦਾ ਬਣ ਗਿਆ। ਕਹਿੰਦੇ ਵਾਹਿਗੁਰੂ ਬਾਰੇ ਕੌਣ ਗਾ ਸਕਦਾ ਕਿ ਵਾਹਿਗੁਰੂ ਇਹ ਕਿਰਿਆ ਕਿਵੇਂ ਕਰਦਾ? ਇੱਕ ਬੰਦਾ ਮਰ ਜਾਂਦਾ, ਮਰਨ ਤੋਂ ਬਾਅਦ ਉਹ ਕਿੱਥੇ ਜਨਮ ਲੈਂਦਾ, ਕੀ ਬਣਦਾ, ਆਪਾਂ ਨੂੰ ਕਿਸੇ ਨੂੰ ਗਿਆਨ ਨਹੀਂ। ਪਰ ਵਾਹਿਗੁਰੂ ਨੂੰ ਪਤਾ ਕਿ ਇਹਨੂੰ ਕਿੱਥੇ ਭੇਜਣਾ ਹੈ, ਕਿਹੜੇ ਥਾਂ 'ਤੇ ਇਹਨੇ ਜਾ ਕੇ ਜਨਮ ਲੈਣਾ। ਇਸ ਕਰਕੇ ਸਿੱਧੋ ਉਸ ਵਾਹਿਗੁਰੂ ਨੂੰ ਕੌਣ ਗਾ ਸਕਦਾ? ਕਿਉਂਕਿ ਜਦੋਂ ਬੰਦਾ ਆਪ ਹੀ ਟੇਢਾ ਚੱਲੇ ਤਾਂ ਨਿਖੇਧ ਪੱਖ ਦੁਆਰਾ ਉਹਨੂੰ ਜਵਾਬ ਦੇਣਾ ਪੈਂਦਾ, ਕਿਉਂਕਿ ਜਦੋਂ ਉਹਨਾਂ ਦੇ ਅੰਦਰ ਤਰਕ ਹੈ। ਤਰਕ ਕਰਕੇ ਸਾਨੂੰ ਮਹਾਰਾਜ ਕਹਿੰਦੇ ਇਹ ਤੁਹਾਨੂੰ ਜਵਾਬ ਦੇਣਾ ਪਿਆ, ਕੋਈ ਨਹੀਂ ਗਾ ਸਕਦਾ ਉਹਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰ ਰਹੇ ਨੇ। ਕੱਲ੍ਹ ਨੂੰ ਸਰਵਣ ਕਰਾਂਗੇ ਅੱਗੇ ਕਿਸ ਪ੍ਰਕਾਰ ਮਹਾਰਾਜ ਦੀ ਬਖਸ਼ਿਸ਼ ਹੋਵੇਗੀ ਕਿ ਕੌਣ ਗਾ ਸਕਦਾ। ਅਤੇ ਫਿਰ ਇਹ ਵੀ ਦੱਸਣਗੇ ਕਿ ਗਾ ਸਕਦਾ ਕੌਣ, ਜਿੰਨਾ ਕਿ ਕਿਸੇ ਨੂੰ ਦਿੱਤਾ ਨਾ ਬਲ। ਦੁਬਾਰਾ ਵਿਧੀ ਪੱਖ ਵਿੱਚ ਇਹ ਤਾਂ ਅਰਥ ਕਰ ਦੇਣਗੇ, ਪਰ ਨਿਖੇਧ ਪੱਖ ਵਿੱਚ ਤਾਂ ਇਹੀ ਕਹਿੰਦੇ ਨੇ ਕੋਈ ਨਹੀਂ ਗਾ ਸਕਦਾ। ਜਿਵੇਂ ਤੁਸੀਂ ਹੰਕਾਰ 'ਚ ਕਹਿੰਦੇ ਹੋ ਨਾ, ਹੰਕਾਰ ਦੁਆਰਾ ਕੋਈ ਨਹੀਂ ਗਾ ਸਕਦਾ, ਨਿਮਰਤਾ ਦੁਆਰਾ ਤਾਂ ਸਾਰੇ ਹੀ ਗਾ ਸਕਦੇ। ਜੇ ਕੋਈ ਬਿਤ ਬਿਲਕੁਲ ਨੀਵਾਂ ਹੋ ਕੇ ਗਾਵੇ ਨਾ, ਜਿੰਨੀ ਕੁ ਆਵਾਜ਼ ਦਿੱਤੀ ਰੱਬ ਨੇ, ਕੀੜੀ ਨੂੰ ਜਿੰਨੀ ਕੁ ਦਿੱਤੀ ਆ ਉਹ ਗਾਉਂਦੀ ਹੈ, ਚਿੜੀ ਨੂੰ ਜਿੰਨੀ ਆਵਾਜ਼ ਦਿੱਤੀ ਆ ਉਹ ਗਾਉਂਦੀ ਹੈ, ਹਾਥੀ ਨੂੰ ਜਿੰਨੀ ਆਵਾਜ਼ ਦਿੱਤੀ ਆ ਉਹ ਗਾਉਂਦੀ ਹੈ, ਆ ਬੰਦਿਆਂ ਨੂੰ ਜਿੰਨੀ ਆਵਾਜ਼ ਦਿੱਤੀ ਹੈ ਉਸ ਆਵਾਜ਼ ਵਿੱਚ ਗਾਈ ਜਾਂਦੇ ਨੇ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਸ੍ਰੀ ਜਪਜੀ ਸਾਹਿਬ ਦੇ ਅੰਦਰ ਆਓ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਕਰਦਿਆਂ ਪੰਜਵੇਂ ਪਾਤਸ਼ਾਹ ਜਿਵੇਂ ਬਚਨ ਕਰਦੇ ਨੇ, ਇਸੇ ਕਰਕੇ ਆਪਾਂ ਹਰ ਰੋਜ਼ ਪੜ੍ਹਦੇ ਹਾਂ ਮਿਲ ਕੇ ਸਾਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖੇ, ਸੇ ਫਿਰ ਗਰਭਾਸ ਨ ਪਰਿਆਰੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ 'ਤੇ ਕਿਰਪਾ ਕਰ ਰਹੇ ਨੇ। ਸੋ ਸਿੱਧਾਂ ਨੇ ਜਿਹੜੇ ਪ੍ਰਸ਼ਨ ਕੀਤੇ ਨੇ, ਜਪਜੀ ਸਾਹਿਬ ਦਾ ਉਚਾਰਨ ਮਹਾਰਾਜ ਨੇ ਅਕਾਲ ਪੁਰਖ ਦੇ ਅੱਗੇ ਵੀ ਕੀਤਾ ਹੈ, ਸਿੱਧਾਂ ਨੇ ਤਾਂ ਹੁਣ ਇਹਦੇ 'ਚੋਂ ਕਿੰਤੂ ਪਰੰਤੂ ਜੋ ਕੀਤਾ, ਇਹ ਕਿਵੇਂ ਹੈ, ਇਹ ਕਿਵੇਂ ਹੈ, ਉਹ ਕਿਉਂਕਿ ਨਵੇਂ ਨਵੇਂ ਕੰਮ ਦੇ ਵਿੱਚ ਸਾਰੇ ਜਾਣੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇਹਨੂੰ ਫੇਲ ਕਰੀਏ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹੜੇ ਪ੍ਰਸ਼ਨ ਕਰਦੇ ਨੇ, ਇਹ ਉਹ ਥੋੜ੍ਹਾ ਜਿਹਾ ਹੰਕਾਰ ਵਾਲੇ ਨੇ। ਜੇ ਤਾਂ ਕੋਈ ਗੁਰਸਿੱਖ ਪੁੱਛੇ ਨਿਮਰਤਾ ਨਾਲ, ਤਾਂ ਮਹਾਰਾਜ ਉਹਨੂੰ ਨਿਮਰਤਾ ਨਾਲ ਜਵਾਬ ਦੇਣ, ਵਿਧੀ ਪੱਖ ਦੁਆਰਾ। ਇੱਥੇ ਜਦੋਂ ਅਗਲਾ ਤਰਕ ਨਾਲ ਗੱਲ ਕਰਦਾ ਤਾਂ ਉਹਨੂੰ ਨਿਖੇਧ ਪੱਖ ਵਿੱਚ ਜਵਾਬ ਦਿੱਤਾ ਜਾਂਦਾ, ਬਈ ਤੁਸੀਂ ਹੰਕਾਰ ਵਾਲੇ, ਤੁਸੀਂ ਕਿਵੇਂ ਗਾ ਸਕਦੇ ਹੋ ਉਹਦੇ ਬਲ ਨੂੰ। ਕਹਿੰਦੇ ਅਸੀਂ ਵਾਹਿਗੁਰੂ ਦਾ ਸਾਰਾ ਬਲ ਗਾ ਸਕਦੇ ਹਾਂ। ਮਹਾਰਾਜ ਕਹਿੰਦੇ ਜੇ ਹੋਵੇ ਕਿਸੇ ਦਾਣ, ਜੇ ਕਿਸੇ 'ਚ ਬਲ ਹੋਊਗਾ ਤਾਂ ਹੀ ਗਾਊਗਾ, ਓਨਾ ਬਲ ਹੈ ਤੁਹਾਡੇ 'ਚ ਪਰਮਾਤਮਾ ਜਿੰਨਾ, ਉਹਦੀਆਂ ਕੋਈ ਦਾਤਾਂ ਨੂੰ ਗਾ ਸਕਦਾ ਪ੍ਰਗਟ ਕਰਕੇ, ਕੋਈ ਉਹਦੇ ਗੁਣਾਂ ਨੂੰ ਗਾ ਸਕਦਾ, ਕੋਈ ਨਹੀਂ ਗਾ ਸਕਦਾ ਉਹਦੀਆਂ ਵਡਿਆਈਆਂ ਨੂੰ, ਕੋਈ ਵਿੱਦਿਆ ਦੁਆਰਾ ਉਹਦੇ ਔਖੇ ਵਿਚਾਰਾਂ ਨੂੰ ਨਹੀਂ ਗਾ ਸਕਦਾ ਕਿ ਮੈਂ ਵਿੱਦਿਆ ਰਾਹੀਂ ਉਹਦਾ ਅੰਤ ਪਾ ਲਵਾਂਗਾ। ਉਹ ਵਾਹਿਗੁਰੂ ਦੇ ਬਲ ਨੂੰ ਕੌਣ ਗਾ ਸਕਦਾ ਜਿਹੜਾ ਵਾਹਿਗੁਰੂ ਸਾਜ ਕੇ ਫਿਰ ਸਰੀਰਾਂ ਨੂੰ ਨਾਸ ਕਰਦਾ ਹੈ, ਫਿਰ ਕਿੰਨਾ ਸੂਖਮ ਹੁੰਦਾ ਹੈ ਇਹ ਜੀਵ ਆਤਮਾ। ਇੱਕ ਮਾਮੂਲੀ ਜਿਹਾ ਮਿੱਟੀ ਦਾ ਕਿਣਕਾ ਹੁੰਦਾ, ਇੰਨੀ ਕੀ ਚੀਜ਼ ਹੁੰਦੀ ਆ ਉਹ ਸਰੀਰ ਦੇ ਅੰਦਰੋਂ ਜਦੋਂ ਬਾਹਰ ਨਿਕਲਦਾ ਪਤਾ ਨਹੀਂ ਲੱਗਦਾ ਕਿਸੇ ਨੂੰ, ਸਰੀਰ ਦੇ ਵਿੱਚ ਜਦੋਂ ਪ੍ਰਵੇਸ਼ ਕਰਦਾ ਉਦੋਂ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਉਹਦਾ। ਸੋ ਮਹਾਰਾਜ ਕਹਿੰਦੇ ਨੇ ਜਦੋਂ ਸਰੀਰ ਦੇ ਅੰਦਰੋਂ ਪ੍ਰਵੇਸ਼ ਕਰਦਾ ਹੈ, ਸਰੀਰ ਸਾਢੇ ਤ੍ਰੈ ਮਨ ਦੇਹੁਰੀ ਚੱਲੈ ਪਾਣੀ ਅੰਨ, ਉਹ ਸਾਢੇ ਤਿੰਨ ਮਨ ਦੀ ਦੇਹ ਨੂੰ ਇੱਕ ਮਿੱਟੀ ਦੇ ਕਿਣਕੇ ਜਿੰਨਾ ਪ੍ਰਕਾਸ਼ ਚੁੱਕੀ ਫਿਰਦਾ। ਕਦੋਂ ਤੱਕ? ਜਦੋਂ ਤੱਕ ਇਹਦੀ ਪਰਾਰਬਧ ਹੈ। ਜਿੱਦਣ ਪਰਾਰਬਧ ਮੁੱਕ ਗਈ, ਉਹ ਜੀਵ ਆਤਮਾ ਅੰਦਰੋਂ ਨਿਕਲ ਜਾਂਦਾ ਹੈ ਅਤੇ ਇੰਨਾ ਵੱਡਾ ਸਰੀਰ ਡਿੱਗ ਪੈਂਦਾ, ਮਿੱਟੀ ਹੋ ਜਾਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਬਲ ਨੂੰ ਤੁਸੀਂ ਕਿਵੇਂ ਗਾ ਸਕਦੇ ਹੋ? ਜੇ ਕੋਸ਼ਿਸ਼ ਕਰੀਏ ਕਿ ਉਹਦੇ ਬਲ ਨੂੰ ਗਾ ਲਈਏ, ਜਿਹੜਾ ਵਾਹਿਗੁਰੂ ਜੀ ਲੈ ਫਿਰ ਦੇਹ, ਪਹਿਲਾਂ ਲੈ ਲੈਂਦਾ ਹੈ ਦੇਹ, ਫਿਰ ਦੇ ਦਿੰਦਾ, ਫਿਰ ਲੈ ਲੈਂਦਾ ਦੇਹੀਆਂ, ਵਾਪਸ ਲੈ ਲੈਂਦਾ, ਫਿਰ ਕੋਈ ਹੋਰ ਦੇਹ ਦੇ ਦਿੰਦਾ। ਇਸ ਤਰ੍ਹਾਂ ਉਸ ਵਾਹਿਗੁਰੂ ਦੇ ਬਲ ਨੂੰ ਕੌਣ ਗਾ ਸਕਦਾ? ਫਿਰ ਕਹਿਣ ਲੱਗੇ, ਗਾਵੈ ਕੋ ਜਾਪੈ ਦਿਸੈ ਦੂਰ। ਕੌਣ ਗਾ ਸਕਦਾ ਵਾਹਿਗੁਰੂ ਨੂੰ ਜਿਹੜਾ ਜਾਪੈ ਦੂਰ ਦਿਸੈ ਦੂਰ? ਲਿਖਣ ਵਿੱਚ ਇਸ ਤਰ੍ਹਾਂ ਹੀ ਹੁੰਦਾ, ਬਾਣੀ ਕਾਵਿ ਰੂਪ ਦੇ ਵਿੱਚ ਹੋਣ ਕਰਕੇ ਪਹਿਲਾਂ ਬੜੀਆਂ ਕਠਿਨ ਕਵਿਤਾਵਾਂ ਹੁੰਦੀਆਂ ਸੀ। ਕਈ ਕਵਿਤਾ ਜਿਵੇਂ ਧੰਨਾ ਸਿੰਘ ਘਾਹੀ ਨੇ ਕਵਿਤਾ ਲਿਖਤੀ ਸੀ, ਬੜੇ ਬੜੇ ਕਵੀਆਂ ਨੂੰ ਉਹਦਾ ਅਰਥ ਨਹੀਂ ਸੀ ਆਇਆ ਦਸਵੇਂ ਪਾਤਸ਼ਾਹ ਵੇਲੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜਾਪੈ ਦੂਰ, ਜਿਹੜਾ ਵਾਹਿਗੁਰੂ ਬੁੱਧੀ ਕਰਕੇ ਦੂਰ ਹੈ, ਬੁੱਧੀ ਜੀ ਨੂੰ ਜਾਣ ਨਹੀਂ ਸਕਦੀ, ਦਿਸੈ ਦੂਰ, ਦਿਸੈ ਦੇਖਣ ਵਾਲੀਆਂ ਅੱਖਾਂ ਜਿਹੜੀਆਂ ਨੇ ਇਹਨਾਂ ਤੋਂ ਵੀ ਦੂਰ ਹੈ, ਇਹ ਵੀ ਨਹੀਂ ਉਹਨੂੰ ਦੇਖ ਸਕਦੀਆਂ, ਨਾਲੇ ਦੇਖਦੀਆਂ ਵੀ ਉਹਦੇ ਆਸਰੇ ਹੀ ਨੇ ਅਤੇ ਦੇਖ ਵੀ ਨਹੀਂ ਸਕਦੀਆਂ ਉਹਨੂੰ। ਉਹਦੇ ਬਲ ਨੂੰ ਕੌਣ ਗਾ ਸਕਦਾ? ਬੁੱਧੀ ਤੋਂ ਪਰੇ ਹੈ ਉਹ, ਜਿਹੜੀ ਚੀਜ਼ ਤੋਂ ਪਰੇ ਹੈ ਉਹ ਚੀਜ਼ ਉਹਨੂੰ ਕਿਵੇਂ ਗਾ ਸਕਦੀ? ਆਤਮਕ ਤੌਰ 'ਤੇ ਤਾਂ ਜਾਣਿਆ ਜਾ ਸਕਦਾ, ਪਰ ਬੁੱਧੀ ਵਾਲੇ ਨਹੀਂ ਜਾਣ ਸਕਦੇ। ਜਦੋਂ ਤੱਕ ਆਤਮਕ ਵਿਛੈਣੀ ਬੁੱਧੀ ਜੀਵ ਨੂੰ ਮਿਲ ਨਹੀਂ ਜਾਂਦੀ, ਉਦੋਂ ਤੱਕ ਨਹੀਂ ਜਾਣ ਸਕਦਾ। ਗਾਵੈ ਕੋ ਵੇਖੈ ਹਾਦਰਾ ਹਦੂਰ, ਕੌਣ ਗਾ ਸਕਦਾ ਉਹਨੂੰ? ਕੋਈ ਉਹਦੇ ਬਲ ਨੂੰ ਗਾ ਸਕਦਾ? ਕੋਈ ਕਹਿ ਸਕਦਾ ਉਹਦੇ ਬਾਰੇ ਜਿਹੜਾ ਵਾਹਿਗੁਰੂ ਵੇਖੈ ਹਾਦਰਾ ਹਦੂਰ ਹਾਦਰਾ ਹੁੰਦਾ ਹਾਜ਼ਰ ਨਾਜ਼ਰ ਹੈ ਇਸ ਵਕਤ ਵਾਹਿਗੁਰੂ ਕੇ ਹਾਜ਼ਰ ਹਜ਼ੂਰ ਹੈ ਹਦੂਰ ਕੇ ਜਾਹਰ ਜ਼ਹੂਰ ਹੈ ਇੱਕ ਹੁੰਦਾ ਹਾਜ਼ਰ ਇੱਕ ਹੁੰਦਾ ਹਜ਼ੂਰ ਸੋ ਜਿਵੇਂ ਸਾਹਮਣੇ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਕਿ ਹਾਜ਼ਰ ਹਜ਼ੂਰ ਹੈ ਕਿ ਜਾਹਰ ਜ਼ਹੂਰ ਹੈ ਮਹਾਰਾਜ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹਨ ਹਾਜ਼ਰ ਹਜ਼ੂਰ ਹਨ ਇੱਕ ਬੰਦਾ ਹੈ ਉਹ ਆਪਣੀ ਹਾਜ਼ਰੀ ਲਾਈ ਦਫ਼ਤਰ ਅੰਦਰ ਬਾਜ਼ਾਰ ਚਲਿਆ ਗਿਆ ਕਿਤੇ ਕੰਮ ਚਲਿਆ ਗਿਆ ਉਹਦੇ ਬਾਰੇ ਪੁੱਛਿਆ ਜਾਂਦਾ ਬੰਦਾ ਹਾਜ਼ਰ ਹੈ ਕਹਿੰਦੇ ਹਾਜ਼ਰੀ ਤਾਂ ਲੱਗੀ ਹੋਈ ਆ ਹਾਜ਼ਰ ਤਾਂ ਹੈ ਪਰ ਨੇੜੇ ਨਹੀਂ ਹੈ ਗਿਆ ਹੋਇਆ ਕਿਤੇ ਜੇ ਉਹ ਕੋਲੇ ਹੀ ਹੋਵੇ ਸਾਹਮਣੇ ਬੈਠਾ ਕਹਿੰਦੇ ਆ ਉਹ ਹਦੂਰ ਹੈ ਹਦੂਰ ਭਾਵ ਸਾਹਮਣੇ ਸੋ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਹਾਜ਼ਰ ਹਜ਼ੂਰ ਹੈ ਹਰ ਵਕਤ ਹਾਜ਼ਰ ਰਹਿੰਦਾ ਹਰੇਕ ਜਗ੍ਹਾ 'ਤੇ ਔਰ ਸਾਡੇ ਅੰਦਰ ਸਾਡੇ ਬਾਹਰ ਵੱਸਦਾ ਹੈ ਫਿਰ ਦਿਖਦਾ ਨਹੀਂ ਹੈ ਇਹ ਹੈਰਾਨੀ ਦੀ ਗੱਲ ਨਹੀਂ ਹੈ ਵੀ ਕੋਲ ਵੀ ਹੈ ਅਤੇ ਦਿਖਦਾ ਵੀ ਨਹੀਂ ਹੈ ਅਤੇ ਇਸ ਕਰਕੇ ਉਹਦੇ ਬਲ ਨੂੰ ਕੌਣ ਗਾ ਸਕਦਾ ਵਾਹਿਗੁਰੂ ਦੇ ਬਲ ਨੂੰ ਕਹਿੰਦੇ ਮਹਾਰਾਜ ਕਿਸੇ ਨੇ ਉਹਦਾ ਬਲ ਕਥਨ ਕੀਤਾ ਹੀ ਨਹੀਂ ਹੋਣਾ ਮਹਾਰਾਜ ਕਹਿੰਦੇ ਕਥਨਾ ਕਥੀ ਨਯਾਵੈ ਤੋਟ ਅਨੇਕਾਂ ਕਥਾ ਕਰਨ ਵਾਲਿਆਂ ਨੇ ਕਥਨ ਕਰ ਕਰਕੇ ਦੇਖ ਲਿਆ ਉਹਦਾ ਤੋਟ ਭਾਵ ਘਾਟਾ ਨਹੀਂ ਆਉਂਦਾ ਅੰਤ ਨਹੀਂ ਪੈਂਦਾ ਸਿਰਾ ਲੱਗਦਾ ਹੀ ਨਹੀਂ ਹੈ ਮਹਾਰਾਜ ਕਿਸੇ ਛੋਟੇ ਮੋਟੇ ਨੇ ਕਿਹਾ ਹੋਣਾ ਕਿ ਜਿਵੇਂ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਇਹ ਵੱਡੇ ਦੇਵਤੇ ਮੰਨੇ ਨੇ ਜੇ ਇਹ ਕਥਨ ਕਰਨ ਲੱਗ ਜਾਣ ਤਾਂ ਅੰਤ ਪੈ ਸਕਦਾ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਾਥ ਕਾਥ ਕਥੀ ਕੋਟੀ ਕੋਟ 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 ਬ੍ਰਹਮਾ ਕਿਤੇ ਇੱਕ ਹੋਇਆ ਕਰੋੜਾਂ ਬ੍ਰਹਮੇ ਕਥਨ ਕਰਕੇ ਚਲੇ ਗਏ ਨੇ ਕਰੋੜਾਂ ਸ਼ਿਵ ਜੀ ਕਰੋੜਾਂ ਵਿਸ਼ਨੂੰ ਉਹਨੂੰ ਕਥਨ ਕਰਦੇ ਕਰਦੇ ਚਲੇ ਗਏ ਨੇ ਉਹ ਨਹੀਂ ਉਹਦਾ ਅੰਤ ਪਾ ਸਕੇ ਜੁਗਤੀਆਂ ਦੁਆਰਾ ਕਥਨ ਕਰਕੇ ਕਾਥ ਕਾਥ ਕਥੀ ਕੋਟੀ ਕੋਟ ਕੋਟ ਆਕਾਸ਼ ਵਿੱਚ ਵਿਚਰਨ ਵਾਲੇ ਕਰੋੜਾਂ ਨੇ ਉਹਦਾ ਅੰਤ ਪਾਉਣ ਦਾ ਯਤਨ ਕੀਤਾ ਧਰਤੀ ਉੱਤੇ ਰਹਿਣ ਵਾਲੇ ਕਰੋੜਾਂ ਜੀਵਾਂ ਨੇ ਉਹਦਾ ਅੰਤ ਪਾਉਣ ਦਾ ਯਤਨ ਕੀਤਾ ਪਤਾਲ ਵਾਸੀਆਂ ਨੇ ਉਹਦਾ ਅੰਤ ਪਾਉਣ ਦਾ ਯਤਨ ਕੀਤਾ ਹੈ ਕਿ ਉਹਦੇ ਬਾਰੇ ਕਥਨ ਕਰ ਸਕੀਏ ਕੋਈ ਸ਼ੇਸ਼ ਨਾਗ ਨੇ ਉਹਦਾ ਕਥਨ ਕਰਨ ਦਾ ਯਤਨ ਕੀਤਾ ਕੋਈ ਬੰਦਾ ਉਹਦਾ ਯਤਨ ਕਰ ਹੀ ਨਹੀਂ ਸਕਿਆ ਕੋਈ ਛੇ ਚੀਜ਼ਾਂ ਨੇ ਇਹ ਸਿੱਖਿਆ ਕਲਪ ਨਿਰੁਕਤ ਪਿੰਗਲ ਵਿਆਕਰਣ ਜੋਤਿਸ਼ ਇਹ ਵੇਦ ਦੇ ਛੇ ਅੰਗ ਨੇ ਛੇ ਅੰਗਾਂ ਦੁਆਰਾ ਨਹੀਂ ਕੋਈ ਗਾ ਸਕਿਆ ਉਹਨੂੰ ਫਿਰ ਜਿਹੜੇ ਛੇ ਮਤ ਨੇ ਉਹ ਨਹੀਂ ਗਾ ਸਕੇ ਪੂਰਵ ਮਾਨਸਾ ਵਾਲੇ ਯੋਗੀ ਲੋਕ ਵਿਦਾਂਤ ਵਾਲੇ ਇਹ ਸਾਰੇ ਉਹਨੂੰ ਗਾ ਹੀ ਨਹੀਂ ਸਕੇ ਸੰਨਿਆਸੀ ਯੋਗੀ ਦਿਗੰਬਰ ਹਰੇਕ ਨੇ ਯਤਨ ਕੀਤਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕੋਈ ਨਹੀਂ ਗਾ ਸਕਿਆ ਫਿਰ ਚੁੱਪ ਜੇ ਕਰ ਗਏ ਵੀ ਇਹ ਤਾਂ ਕਿਸੇ ਗੱਲ 'ਚ ਆਏ ਨਹੀਂ ਕਹਿਣ ਲੱਗੇ ਮਹਾਰਾਜ ਫਿਰ ਕੋਈ ਤਾਂ ਗਾਉਂਦਾ ਹੀ ਹੋਵੇਗਾ ਜਦੋਂ ਹੰਕਾਰ ਤੋਂ ਰਹਿਤ ਹੋ ਕੇ ਹੁਣ ਪੁੱਛਦੇ ਨੇ ਵੀ ਕੋਈ ਤਾਂ ਗਾ ਸਕਦਾ ਹੋਵੇਗਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਨਿਮਰਤਾ ਨਾਲ ਜਿੰਨਾ ਮਰਜ਼ੀ ਕੋਈ ਗਾਈ ਜਾਵੇ ਆਕਾਸ਼ ਹੈ ਆਕਾਸ਼ ਬੜਾ ਵੱਡਾ ਹੈ ਪੰਛੀ ਦੀ ਆਪਣੀ ਹਿੰਮਤ ਹੈ ਚਿੜੀ ਕਿੰਨਾ ਕੁੱਟ ਸਕਦੀ ਤੋਤਾ ਕਾਂ ਦੀ ਉਡਾਰੀ ਸਾਰਿਆਂ ਨਾਲੋਂ ਵੱਡੀ ਉਡਾਰੀ ਹੰਸ ਦੀ ਹੈ 400 ਕੋਹ ਤੱਕ ਹੰਸ ਸਿੱਧਾ ਹੀ ਉੱਡ ਜਾਂਦਾ ਆਰਾਮ ਨਹੀਂ ਕਰਦਾ ਹੰਸ ਵੀ ਆਕਾਸ਼ ਦਾ ਉਡਾਰੀਆਂ ਮਾਰ ਕੇ ਆਨੰਦ ਮਾਣ ਸਕਦਾ ਪਰ ਅੰਤ ਨਹੀਂ ਪਾ ਸਕਦਾ ਉਹਦਾ ਮੱਛੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾਹਾਂ ਮੱਛੀ ਨੂੰ ਕੀ ਪਤਾ ਸਮੁੰਦਰ ਕਿੰਨਾ ਕੁ ਵੱਡਾ ਆਨੰਦ ਮਾਣ ਸਕਦੀ ਹੈ ਇਸੇ ਪ੍ਰਕਾਰ ਜਿਹੜੇ ਰੱਬ ਦੇ ਪਿਆਰੇ ਜਗਿਆਸੂ ਨੇ ਉਹਦਾ ਆਨੰਦ ਮਾਣਦੇ ਹਨ ਨਿਮਰਤਾ ਨਾਲ ਕਿ ਮਹਾਰਾਜ ਜਿੰਨੀ ਕੁ ਜ਼ੁਬਾਨ ਦਿੱਤੀ ਆ ਉਨਾ ਕੁ ਅਸੀਂ ਗਾਉਂਦੇ ਹਾਂ, ਕੀੜੀ ਆਪਣਾ ਗਾਉਂਦੀ ਹੈ, ਹਾਥੀ ਆਪਣਾ ਗਾਉਂਦਾ। ਗਾਵੈ ਕੋ ਤਾਣ, ਕੌਣ ਉਹਦੇ ਤਾਣ ਬਲ ਨੂੰ ਗਾ ਸਕਦਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਵੈ ਕਿਸੇ ਤਾਣ, ਜਿੰਨਾ ਕੁ ਕਿਸੇ ਵਿੱਚ ਬਲ ਹੁੰਦਾ ਉਨਾ ਕੁ ਕੋਈ ਉਹਨੂੰ ਕਹਿ ਸਕਦਾ, ਉਨਾ ਕੁ ਉਹਨੂੰ ਗਾ ਸਕਦਾ। ਛੋਟੇ